ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ, ਗੁਰ ਅੰਗਦ, ਗੁਰ ਅਮਰਦਾਸ, ਪਦਬੰਦ ਰਾਮਦਾਸ, ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ, ਹਰ ਕ੍ਰਿਸ਼ਨ ਗੁਰ, ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾਂ ਕਰ ਅਨੁਰਾਗ, ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ, ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ।
ਵਾਹਿਗੁਰੂ ਜੀ ਦੋਹਰਾ ਮੁਕਤੈ ਤਿੰਨ ਤੇ ਕਬ ਨਹੀਂ, ਫਸਿਓ ਸੋ ਬੈਸ ਬਿਹਾਏ, ਸਾਗਰ ਪ੍ਰਾਤਮ ਪਿੰਡ ਮੈਂ ਪਾਵੈ ਸੋ ਮੁਕਤਾਏ, ਸਾਗਰ ਪ੍ਰਾਤਮ ਪਿੰਡ ਮੈਂ ਪਾਵੈ ਸੋ ਮੁਕਤਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਪਦ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸ਼ਬਦਾਵਤਾਰ ਸਤਿਗੁਰੂ, ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਸੰਧਿਆ ਦੇ ਸਮੇਂ ਦੀ, ਸ਼ਾਮ ਦੇ ਸਮੇਂ ਦੀ ਹਾਜ਼ਰੀ ਭਰ ਰਹੀਆਂ ਆਪ ਸਿੱਖ ਸੰਗਤਾਂ, ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਦੀਵਾਨ ਸਜੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਕੀਰਤਨ, ਸੋਦਰ ਦੀ ਚੌਂਕੀ, ਰਹਿਰਾਜ ਸਾਹਿਬ ਜੀ ਦੇ ਪਾਠ, ਗੁਰੂ ਕੀ ਬਾਣੀ ਦਾ ਕੀਰਤਨ ਆਪਾਂ ਸਰਵਣ ਕੀਤਾ ਹੈ, ਗੁਰੂ ਕੇ ਦਰਸ਼ਨ ਕੀਤੇ ਨੇ, ਗੁਰੂ ਕੀ ਸੰਗਤ ਕੀਤੀ ਹੈ, ਲਾਹਾ ਪ੍ਰਾਪਤ ਹੋ ਰਿਹਾ ਹੈ। ਪਾਵਨ ਅਸਥਾਨ ਦੀ ਨਿਤਨੇਮ ਮਰਯਾਦਾ ਦੇ ਅਨੁਸਾਰ ਗੁਰ ਇਤਿਹਾਸ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਜੀ ਦੇ ਪਾਵਨ ਜੀਵਨੀ ਦੀ ਕਥਾ ਆਰੰਭ ਹੈ। ਜਿਵੇਂ ਆਪਾਂ ਸੁਣਦੇ ਆ ਰਹੇ ਹਾਂ, ਸੁਲਤਾਨਪੁਰ ਸਾਹਿਬ ਦੇ ਵਿੱਚ ਜਿੱਥੇ ਮੜੀਆਂ ਨੇ ਨਾ, ਕਬਰਾਂ ਬਣੀਆਂ ਹੋਈਆਂ ਨੇ ਜੰਗਲ ਦੇ ਵਿੱਚ, ਸਾਹਿਬ ਜੀ ਉੱਥੇ ਸਜੇ ਹੋਏ ਨੇ, ਕਈ ਦਿਨ ਹੋ ਗਏ ਨੇ। ਘਰ ਦਾ ਕੰਮ, ਦੁਕਾਨ ਦਾ ਕੰਮ, ਪਰਿਵਾਰ ਛੱਡ ਕੇ ਬੈਠੇ ਹੋਏ ਨੇ। ਸਤਿਗੁਰਾਂ ਦਾ ਸਹੁਰਾ ਹੈ ਮੂਲ ਚੰਦ, ਉਹਨੂੰ ਜਦੋਂ ਖਬਰ ਹੋਈ, ਉਹ ਬਟਾਲੇ ਤੋਂ ਆਇਆ, ਇੱਕ ਆਪਣੇ ਨਾਲ ਸ਼ਿਆਮੇ ਨਾਮ ਦਾ ਬ੍ਰਾਹਮਣ ਲੈ ਕੇ ਆਇਆ ਵਿਦਵਾਨ, ਕੇ ਸਮਝਾਵੇ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚੇ, ਇਹਨਾਂ ਨੇ ਜਾ ਕੇ ਆਖਿਆ ਕਿ ਇਹ ਤੁਸੀਂ ਕੀ ਕੀਤਾ ਹੈ, ਪਰਿਵਾਰ ਵੀ ਛੱਡ ਦਿੱਤਾ, ਦੁਕਾਨ ਵੀ ਛੱਡ ਦਿੱਤੀ, ਅਤੇ ਇੱਥੇ ਆਣ ਕੇ ਬੈਠ ਗਏ, ਇਹ ਗੱਲ ਠੀਕ ਨਹੀਂ ਹੈ। ਮੂਲ ਚੰਦ ਜਿਹੜਾ ਸੀ ਉਹ ਗਰਮ ਸੁਭਾਅ ਦਾ ਸੀ, ਜਿਸ ਤਰ੍ਹਾਂ ਸਤਿਗੁਰਾਂ ਦੇ ਪਿਤਾ ਜੀ ਸੀ ਬਾਬਾ ਕਾਲੂ ਜੀ, ਉਹਨਾਂ ਦਾ ਵੀ ਗਰਮ ਸੁਭਾਅ ਸੀ, ਸਤਿਗੁਰਾਂ ਨੂੰ ਛਿੜਕਦੇ ਰਹਿਣਾ। ਇਹਦਾ ਵੀ ਗਰਮ ਸੁਭਾਅ ਸੀ, ਦੋਵੇਂ ਪਟਵਾਰੀ ਹੈ, ਕੁਝ ਗਰਮ ਖਿਆਲ ਬੋਲੇ, ਪਰ ਸਤਿਗੁਰੂ ਜੀ ਪਿਤਾ ਸਮਾਨ ਜਾਣ ਕੇ ਮਹਾਰਾਜ ਜੀ ਨੇ ਕੁਝ ਉੱਤਰ ਜਵਾਬ ਨਹੀਂ ਦਿੱਤਾ। ਉਹ ਜਿਹੜਾ ਪੰਡਿਤ ਹੈ ਸ਼ਾਮਾ, ਉਹ ਕੁਝ ਵਿਦਵਤਾ ਦੇ ਨਾਲ ਧਿਆਨ ਦੇ ਨਾਲ ਬਚਨ ਕਰਦਾ, ਸਮਝਾਉਂਦਾ ਵੀ ਆਪਣੇ ਵੱਲੋਂ, ਤਾਂ ਸਾਰੀ ਗੱਲ ਨੂੰ ਸਮਝਦਾ ਵੀ ਹੈ। ਪਰ ਜਦੋਂ ਉਹਨੇ ਆਖਿਆ ਕਿ ਮਹਾਰਾਜ ਤੁਸੀਂ ਇੱਥੇ ਕਿਉਂ ਬੈਠੇ, ਤੁਹਾਨੂੰ ਕੰਮ ਕਾਰਜ ਕਰੀ ਜਾਣਾ ਚਾਹੀਦਾ ਹੈ, ਇੱਥੇ ਆਣ ਕੇ ਕਿਉਂ ਬੈਠ ਗਏ? ਫਿਰ ਅੰਤਰੀਵ ਸੁਭਾਅ ਦੇ ਨਾਲ ਸਤਿਗੁਰਾਂ ਨੇ ਨਾਲ ਨਾਲ ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਉਹ ਮਨ ਨੂੰ ਸੰਬੋਧਨ ਕੀਤਾ ਹੈ ਕਿ ਇਹ ਸ਼ਿਆਮੇ ਪੰਡਿਤ ਜਿਹੜਾ ਮਨ ਹੈ ਨਾ, ਇਹ ਬੜਾ ਚੰਚਲ ਹੈ, ਇਹਦਾ ਸੁਭਾਅ ਚੰਚਲ ਹੈ ਅਤੇ ਹੈ ਬਾਲਕ ਦੀ ਤਰ੍ਹਾਂ ਹੈ, ਅਤੇ ਸਰੀਰ ਰੂਪੀ ਨਗਰੀ ਦੇ ਵਿੱਚ ਰਹਿੰਦਾ ਹੈ, ਅਤੇ ਇਸ ਸਰੀਰ ਰੂਪੀ ਨਗਰੀ ਦੇ ਵਿੱਚ ਪੰਜ ਦੁਸ਼ਟ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੇ ਨਾਲ ਇਹਦਾ ਸਾਥ ਬਣਿਆ ਹੋਇਆ ਜਿਹੜਾ ਮਨ ਹੈ, ਉਹ ਵਿਕਾਰ ਜਿਹੜੇ ਹੈ ਉਹ ਬੜੇ ਦੁਸ਼ਟ ਨੇ, ਉਹ ਚਲਾਕ ਨੇ, ਇਹ ਮਨ ਭੋਲਾ ਹੈ ਅਤੇ ਉਹਨਾਂ ਦੇ ਮਗਰ ਲੱਗਾ ਰਹਿੰਦਾ ਹੈ, ਅਤੇ ਗੁਰੂ ਤੋਂ ਦੂਰ ਰਹਿੰਦਾ ਹੈ, ਪਰਮੇਸ਼ੁਰ ਦੇ ਨਾਮ ਤੋਂ ਦੂਰ ਰਹਿੰਦਾ ਹੈ। ਇਸ ਕਰਕੇ ਜਿਹੜਾ ਪੰਡਿਤ ਇਹ ਮਨ ਦੀ ਗਤੀ ਨੂੰ ਜਾਣਨਾ ਕਰੋ, ਇਸ ਕਰਕੇ ਜਿਹੜੇ ਪੰਜ ਇੰਦਰੇ ਨੇ, ਗਿਆਨ ਇੰਦਰੇ ਨੇ, ਅੱਖਾਂ ਨੇ, ਨੱਕ ਹੈ, ਮੂੰਹ ਜ਼ਬਾਨ ਹੈ, ਚਮੜੀ ਹੈ, ਇਸ ਪ੍ਰਕਾਰ ਦੇ ਨਾਲ ਕੰਨ ਹੈ, ਇਹ ਪੰਜ ਗਿਆਨ ਇੰਦਰੇ, ਅਤੇ ਇਹਨਾਂ ਦੇ ਨਾਲ ਮਨ ਜੁੜਿਆ ਰਹਿੰਦਾ ਹੈ, ਇਹਨਾਂ ਦੇ ਵਿੱਚ ਖਚਤ ਰਹਿੰਦਾ ਹੈ। ਇਸ ਵਾਸਤੇ ਇਹਦੇ ਤੋਂ ਦੂਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਗਰੀਬ ਨਿਵਾਜ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਸ਼ਾਮੇ ਪੰਡਿਤ ਦੇ ਨਾਲ ਇਸ ਤਰ੍ਹਾਂ ਜਿਹੜੇ ਉਹ ਬਚਨ ਕਰ ਰਹੇ ਨੇ, ਅੱਗੇ ਵੀ ਜਿਵੇਂ ਬਚਨ ਆ ਰਹੇ ਨੇ, ਇਸੇ ਤਰ੍ਹਾਂ ਮਨ ਚਿਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਦੋਹਰਾ ਮੁਕਤੈ ਤਿੰਨ ਤੇ ਕਬ ਨਹੀਂ, ਫਸਿਓ ਜੋ ਬੈਸ ਬਿਹਾਏ।
ਗਰੀਬ ਰਿਵਾਜ ਮਹਾਰਾਜ ਕਹਿਣ ਲੱਗੇ, ਸਿਆਮੇ ਬ੍ਰਾਹਮਣ, ਇਹ ਜਿਹੜਾ ਮਨ ਰੂਪੀ ਰਾਜਾ ਹੈ ਨਾ, ਇਹ ਬਾਲਕ ਦੀ ਤਰ੍ਹਾਂ ਹੈ, ਅਤੇ ਇਹ ਫਸਿਆ ਹੋਇਆ ਹੈ ਵਿਕਾਰਾਂ ਦੇ ਵਿੱਚ, ਕਾਮ ਦੇ ਨਾਲ, ਕਦੀ ਕਾਮ ਦੇ ਨਾਲ ਜਾਰੀ ਹੋ ਜਾਂਦੀ, ਕਦੀ ਕ੍ਰੋਧ ਦੇ ਵਿੱਚ, ਕਦੀ ਲੋਭ, ਕਦੀ ਮੋਹ ਆ ਗਿਆ, ਕਦੀ ਹੰਕਾਰ ਆ ਗਿਆ। ਇਸ ਕਰਕੇ ਇਹ ਜਿਹੜਾ ਮਨ ਹੈ, ਇਹ ਇਹਨਾਂ ਦੇ ਵਿੱਚ, ਸਰੀਰ ਦੇ ਵਿੱਚ ਫਸਿਆ ਹੋਇਆ ਉਹ ਬਾਲਕ ਹੈ, ਭੋਲਾ ਹੈ ਜਿਹੜਾ ਮਨ ਹੈ, ਉਹ ਚਲਾਕ ਹੈ, ਇਸ ਕਰਕੇ ਜਿਹੜਾ ਮਨ ਹੈ ਇਹਦੇ ਤੋਂ ਮੁਕਤੀ ਨਹੀਂ ਪਾ ਰਿਹਾ, ਇਹਨਾਂ ਤੋਂ ਛੁਟਕਾਰਾ ਨਹੀਂ ਹੋ ਰਿਹਾ ਮਨ ਦਾ।
ਸਾਗਰ ਪ੍ਰਾਤਮ ਪਿੰਡ ਮੈਂ ਪਾਵੈ ਸੋ ਮੁਕਤਾਏ।
ਮਹਾਰਾਜ ਕਹਿਣ ਲੱਗੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਸਾਗਰ ਕੀ ਉਹ ਸਮੁੰਦਰ ਰੂਪ ਹੈ, ਉਹ ਹਿਰਦੇ ਦੇ ਵਿੱਚ ਹੀ ਸਮਾਇਆ ਹੋਇਆ ਹੈ, ਅਤੇ ਉਹਦੇ ਪਰਮੇਸ਼ਰ ਵੀ ਅੰਦਰ ਹੀ ਟਿਕਿਆ ਹੋਇਆ, ਅਤੇ ਵਿਕਾਰ ਵੀ ਅੰਦਰ ਹੀ ਹੈ, ਅਤੇ ਉਹ ਵਿਕਾਰਾਂ ਦੇ ਨਾਲ ਮਨ ਦੀ ਦੋਸਤੀ ਹੈ, ਅਤੇ ਉੱਧਰੋਂ ਬੰਧਨ ਦੇ ਵਿੱਚ ਫਸਿਆ ਹੋਇਆ, ਨਿਕਲ ਨਹੀਂ ਰਿਹਾ। ਜੇ ਕਿਤੇ ਪਿੰਡ ਅਤੇ ਸਰੀਰ ਦੇ ਵਿੱਚ ਹੀ ਪਰਮੇਸ਼ਰ ਦੀ ਜੋ ਆਤਮਾ ਨਾ ਜੋਤ ਚੱਲ ਰਹੀ ਹੈ, ਉਹਦੇ ਨਾਲ ਜੇ ਕਿਤੇ ਮਨ ਜੁੜ ਜਾਵੇ, ਉਹਦੇ ਨਾਲ ਜਿਹੜਾ ਹੈ ਉਹ ਖਚਤ ਹੋ ਜਾਵੇ ਪਰਮੇਸ਼ਰ ਦੇ ਨਾਮ, ਉਦੋਂ ਫਿਰ ਮੁਕਤ ਹੋ ਸਕਦਾ ਮਨ, ਜਿਹੜਾ ਛੁਟਕਾਰਾ ਵਿਕਾਰਾਂ ਤੋਂ ਪਾ ਸਕਦਾ ਹੈ।
ਚੌਪਈ ਘਟ ਮੈਂ ਚੰਦ ਸੂਰ ਪ੍ਰਕਾਸ਼ਾ।
ਸਾਹਿਬ ਕਹਿਣ ਲੱਗੇ, ਬ੍ਰਾਹਮਣ, ਸਰੀਰ ਰੂਪੀ ਜਿਹੜਾ ਘੜਾ ਹੈ ਨਾ, ਘਟ ਮੈਂ ਸਰੀਰ ਦੇ ਵਿੱਚ ਅੰਦਰ ਹੀ ਚੰਦ ਸੂਰ ਪ੍ਰਕਾਸ਼ਾ, ਸੂਰ ਨਾਮ ਹੈ ਸੂਰਜ ਦਾ ਅਤੇ ਸੱਸ ਨਾਮ ਹੈ ਚੰਦਰਮਾ ਦਾ, ਕਿ ਵਿਰਾਗ ਦਾ ਅਤੇ ਵਿਵੇਕ ਦਾ, ਜਿਹੜੇ ਇਹ ਦੋ ਚੰਦਰਮਾ ਅਤੇ ਸੂਰਜ ਹੈ, ਇਹ ਅੰਦਰ ਹੀ ਜਿਹੜੇ ਵਿਵੇਕ ਰੂਪੀ ਚੰਦਰਮਾ ਹੈ, ਅਤੇ ਇਸ ਤਰ੍ਹਾਂ ਵਿਰਾਗ ਰੂਪੀ ਜਿਹੜਾ ਸੂਰਜ ਹੈ, ਉਹ ਅੰਦਰ ਹੀ ਜਿਹੜੇ ਉਹ ਪ੍ਰਗਟ ਹਨ।
ਹੋਏ ਗਿਆਨ ਤੋਂ ਸਭ ਕੁਛ ਭਾਸਾ,
ਜੇ ਉਹਨਾਂ ਦਾ ਗਿਆਨ ਹੋ ਜਾਵੇ ਮਨ ਨੂੰ ਕਿ ਮੇਰੇ ਅੰਦਰ ਵਿਵੇਕ ਹੈ, ਗਿਆਨ ਵੀ ਹੈ ਅਤੇ ਪ੍ਰਕਾਸ਼ ਵੀ ਹੈ, ਅਤੇ ਉਹ ਜਦੋਂ ਮਨ ਨੂੰ ਅੰਦਰ ਦਾ ਗਿਆਨ ਹੋ ਜਾਵੇ ਵਿਕਾਰਾਂ ਤੋਂ ਰਹਿਤ ਹੋ ਕੇ, ਫਿਰ ਜਿਹੜੇ ਪਰਮੇਸ਼ਰ ਦਾ ਜਿਹੜਾ ਗਿਆਨ ਹੈ, ਪ੍ਰਕਾਸ਼ ਹੈ, ਉਹ ਅੰਦਰ ਪ੍ਰਗਟ ਹੋ ਜਾਂਦਾ ਹੈ।
ਨਾਭ ਕਮਲ ਮੁੰਦਰਿਤ ਵਿਪਰੀਤਾ।
ਪਰ ਮਹਾਰਾਜ ਕਹਿਣ ਲੱਗੇ ਗੱਲ ਕੀ ਹੈ ਕਿ ਜਿਹੜੀ ਆ ਨਾਭੀ ਹੈ ਨਾ, ਜਿਹਨੂੰ ਆਪਾਂ ਹਿਰਦਾ ਕਹਿੰਦੇ ਹਾਂ, ਇਹ ਬੰਦ ਹੋਇਆ ਪਿਆ ਹੈ। ਇਸ ਕਰਕੇ ਇਹ ਬੰਦ ਹੈ ਅਤੇ ਗੁਰੂ ਕਾ ਉਪਦੇਸ਼ ਜਿਹੜਾ ਹੈ ਉਹ ਅੰਦਰ ਜਾ ਨਹੀਂ ਰਿਹਾ, ਇਸ ਕਰਕੇ ਪ੍ਰਕਾਸ਼ ਹੋ ਨਹੀਂ ਰਿਹਾ।
ਕਿਉਂ ਪ੍ਰਕਾਸ਼ ਹੋਏ ਨਰ ਚੀਤਾ?
ਇਹ ਮਨੁੱਖ ਦੇ ਚਿੱਤ ਦੇ ਵਿੱਚ ਪ੍ਰਕਾਸ਼ ਕਿਵੇਂ ਹੋਵੇ? ਹਿਰਦਾ ਰੂਪੀ ਜਿਹੜਾ ਕਮਲ ਹੈ ਅੰਦਰ, ਉਹ ਤਾਂ ਪੁੱਠਾ ਹੋਇਆ ਨਾ, ਉਹਦਾ ਭਾਂਡਾ ਟਿਕਾ ਨਾ ਕੋਈ। ਜਿਹੜਾ ਭਾਂਡਾ ਮੂਧਾ ਪਿਆ ਹੋਵੇ, ਮੀਂਹ ਜਿੰਨਾ ਮਰਜ਼ੀ ਪਈ ਜਾਵੇ, ਪਾਣੀ ਪੈਣਾ ਹੀ ਨਹੀਂ, ਖਾਲੀ ਦਾ ਖਾਲੀ ਰਹਿਣਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਇਹ ਹਿਰਦਾ ਹੈ, ਮਨ ਰੂਪੀ ਭਾਂਡਾ ਹਿਰਦਾ ਹੈ, ਉਹ ਪੁੱਠਾ ਹੈ, ਉਹ ਵਿਕਾਰਾਂ ਦੀ ਤਰਫ ਹੋਇਆ ਫਿਰਦਾ ਹੈ। ਅਤੇ ਜਿਹੜਾ ਗੁਰੂ ਰੂਪ ਬੱਦਲ ਦਾ ਉਪਦੇਸ਼ ਰੂਪੀ ਮੀਂਹ ਜਿੰਨਾ ਮਰਜ਼ੀ ਪਈ ਜਾਵੇ, ਪਰ ਉਹ ਭਾਂਡਾ ਭਰਨਾ ਹੀ ਨਹੀਂ ਗਿਆਨ ਦੇ ਨਾਲ, ਇਸ ਕਰਕੇ ਉਹ ਪ੍ਰਕਾਸ਼ ਨਹੀਂ ਹੋ ਸਕਦਾ ਚਿੱਤ ਦੇ ਵਿੱਚ।
ਸੂਧੇ ਤੇ ਬਿਗਸੈ ਪ੍ਰਗਾਸੂ।
ਜਦੋਂ ਹਿਰਦਾ ਰੂਪੀ ਕਮਲ ਸਿੱਧਾ ਹੋਵੇਗਾ ਨਾ, ਅਤੇ ਗੁਰੂ ਕਾ ਉਪਦੇਸ਼ ਉਹਦੇ ਵਿੱਚ ਪਵੇਗਾ ਗਿਆਨ, ਫਿਰ ਜਿਹੜਾ ਪ੍ਰਕਾਸ਼ ਹੁੰਦਾ ਹੈ,
ਅਵੇ ਤਬ ਗਿਆਨ ਅਗਿਆਨ ਬਿਨਾਸੂ।
ਫਿਰ ਗਿਆਨ ਦਾ ਪ੍ਰਕਾਸ਼ ਆ ਜਾਵੇਗਾ, ਸਾਰੀ ਸੋਝੀ ਆ ਜਾਵੇਗੀ, ਅਤੇ ਜਿਹੜਾ ਅਗਿਆਨ ਦਾ ਹਨੇਰਾ ਹੈ ਉਹ ਅੰਦਰੋਂ ਨਾਸ ਹੋ ਜਾਂਦਾ ਹੈ।
ਸੋ ਗਿਆਨ ਗੁਰ ਬਿਨ ਨਹਿ ਪਾਇਆ।
ਸਾਹਿਬ ਕਹਿਣ ਲੱਗੇ ਸ਼ਾਮੇ ਪੰਡਿਤ, ਜਿਹੜਾ ਉਹ ਗਿਆਨ ਹੈ ਨਾ, ਉਹ ਗੁਰੂ ਤੋਂ ਬਗੈਰ ਨਹੀਂ ਮਿਲਦਾ। ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰਬਿਨ ਸੁਰਤਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸਾਹਿਬ ਕਹਿਣ ਲੱਗੇ ਬ੍ਰਾਹਮਣ, ਉਹ ਪੂਰੇ ਸਤਿਗੁਰਾਂ ਦੇ ਮਿਲਾਪ ਤੋਂ ਬਗੈਰ ਗਿਆਨ ਨਹੀਂ ਹੋ ਸਕਦਾ।
ਤਮ ਅਗਿਆਨੈ ਅਨਕ ਦੁਰਾਇਆ।
ਕਿਉਂ ਕਰਕੇ ਅੰਦਰ ਅਗਿਆਨ ਦਾ ਹਨੇਰਾ ਹੈ, ਅਤੇ ਉਹਨੇ ਜਿਹੜਾ ਗਿਆਨ ਨੂੰ ਲੁਕਾਇਆ ਹੋਇਆ, ਜਿੰਨੇ ਸ਼ੁਭ ਗੁਣ ਹੈ ਉੱਤੇ ਪੜਦਾ ਪਿਆ ਹੋਇਆ, ਅਗਿਆਨ ਦਾ ਜਿਹੜਾ ਹਨੇਰਾ ਅੰਦਰ ਛਾ ਰਿਹਾ ਹੈ।
ਸ਼੍ਰੀ ਨਾਨਕ ਮੁਖ ਤੂਸ਼ਣ ਕੀਨਾ।
ਇੰਨੇ ਬਚਨ ਕਰਕੇ ਸਭਾਏ ਮਾਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਜਿਹੜਾ ਕਮਲ ਸਰੀਖੜਾ ਮੁਖੜਾ ਹੈ ਨਾ, ਉਹ ਬੰਦ ਕਰ ਲਿਆ, ਭਾਵ ਕਿ ਬਚਨ ਕਰਕੇ ਚੁੱਪ ਕਰ ਗਏ।
ਉਨ ਸ਼ਿਆਮਾ ਬੋਲਿਓ ਮਨ ਚੀਨਾ।
ਭਾਈ ਜਿਹੜਾ ਸ਼ਿਆਮਾ ਪੰਡਿਤ ਬ੍ਰਾਹਮਣ ਹੈ, ਉਹਨੇ ਸਾਰੀ ਗੱਲ ਸਮਝ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗਾ,
ਰਾਮ ਸਿਮਰ ਕੀਜੈ ਨਿਜਕਾਰੀ।
ਇਹ ਗੁਰੂ ਨਾਨਕ ਸਾਹਿਬ, ਠੀਕ ਹੈ ਤੁਹਾਡਾ ਬਚਨ, ਪਰ ਤੁਸਾਂ ਰਾਮ ਹੀ ਸਿਮਰਨਾ ਨਾ, ਪਰਮੇਸ਼ਰ ਦਾ ਨਾਮ ਹੀ ਜਪਣਾ, ਅਤੇ ਉਹ ਜਪੀ ਚੱਲੋ, ਅਤੇ ਨਾਲੇ ਆਪਣਾ ਕੰਮ ਕਾਰਜ ਵੀ ਕਰੀ ਚੱਲੋ, ਘਰ ਦਿਆਂ ਜਿਹੜਾ ਸਾਰੀ ਜ਼ਿੰਮੇਵਾਰੀ ਵੀ ਕਰੀ ਚੱਲੋ, ਅਤੇ ਸਾਰੇ ਕੰਮ ਕਾਰਜ ਕਰਦਿਆਂ ਹੋਇਆਂ ਰਾਮ ਰਾਮ ਆਖੀ ਚੱਲੋ।
ਬਾਨ ਪੁੰਨ ਸਦਨ ਰਾਮ ਲੈ ਸਾਰੀ।
ਕਿਉਂ ਕਰਕੇ ਜਿਹੜਾ ਪਰਮੇਸ਼ੁਰ ਹੈ ਉਹ ਜੰਗਲ ਦੇ ਵਿੱਚ ਵੀ ਹੈ ਅਤੇ ਘਰ ਦੇ ਵਿੱਚ ਵੀ ਹੈ, ਅਤੇ ਜਦੋਂ ਤੁਸੀਂ ਆਪਣਾ ਕੰਮ ਕਾਰਜ ਕਰਦਿਆਂ ਰਾਮ ਰਾਮ ਆਖੋਗੇ ਜਪੋਗੇ, ਜਿਹੜਾ ਪਰਮੇਸ਼ੁਰ ਸਾਰੇ ਰਮਿਆ ਹੋਇਆ ਹੈ ਨਾ, ਉਹ ਫਿਰ ਤੁਹਾਡੀ ਸਾਰ ਲਵੇਗਾ, ਤੁਹਾਨੂੰ ਜਿਹੜਾ ਅੰਦਰ ਬਾਹਰ ਇੱਕ ਲੱਗੇਗਾ।
ਦੋਹਰਾ ਰਾਮ ਰਵਿਓ ਜਲ ਤਲ ਵਿਖੈ ਸੁਧ ਸਭ ਕੀ ਸੋ ਲੇਵ।
ਕਿਉਂ ਕਰਕੇ ਕਹਿਣ ਲੱਗੇ ਜਿਹੜਾ ਰਾਮ ਪਰਮੇਸ਼ੁਰ ਉਹ ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਅਤੇ ਸਾਰਿਆਂ ਦੀ ਖਬਰ ਸਾਰ ਆਪ ਪਰਮੇਸ਼ੁਰ ਲੈ ਰਿਹਾ ਹੈ।
ਸੁਣ ਤੀਸਰ ਪਦ ਸ਼ਬਦ ਕੋ ਬਦਤ ਭਏ ਜਗਦੇਵ।
ਜਦੋਂ ਉਸ ਪੰਡਿਤ ਬ੍ਰਾਹਮਣ ਨੇ ਸ਼ਿਆਮੇ ਨੇ ਐਸਾ ਬਚਨ ਕੀਤਾ ਕਿ ਤੁਸੀਂ ਰਾਮ ਸਿਮਰਨਾ ਅਤੇ ਨਾਲੇ ਕੰਮ ਕਾਰਜ ਵੀ ਕਰੀ ਚੱਲੋ, ਸੁਣ ਕੇ ਸਾਹਿਬ ਜੀ ਹੁਣ ਜਿਹੜਾ ਗੁਰਬਾਣੀ ਦਾ ਸ਼ਬਦ ਆਰੰਭ ਕੀਤਾ ਹੋਇਆ ਉਸ ਦਾ ਜਿਹੜਾ ਤੀਸਰਾ ਪਦ ਹੈ ਉਹ ਆਰੰਭ ਕਰਨ ਲੱਗੇ ਹਨ।
ਰਾਮ ਰਵੰਤਾ ਜਾਣੀਐ ਇੱਕ ਮਾਈ ਭੋਗ ਕਰੇ।
ਮਹਾਰੇ ਕਹਿਣ ਲੱਗੇ ਜਿਹੜਾ ਰਾਮ ਰਵੰਤਾ ਜਾਣੀਏ ਕਿ ਜਿਹੜਾ ਰਾਮ ਪਰਮੇਸ਼ਰ ਰਾਮ ਸਭਿਆਂ ਦੇ ਵਿੱਚ ਰਮਿਆ ਹੋਇਆ ਨਾ ਉਹ ਤਾਂ ਫੇਰ ਹੀ ਜਾਣਿਆ ਜਾਵੇਗਾ ਨਾ ਇੱਕ ਮਾਈ ਭੋਗ ਕਰੇ। ਮਾਈ ਕਹੀਏ ਜੀ ਮਾਇਆ ਹੈ ਨਾ ਇਹਦਾ ਭੋਗ ਪਾ ਦੇਵੇ ਭਾਵ ਕਿ ਇਹਨੂੰ ਤਿਆਗ ਦੇਵੇ ਇਹਦਾ ਤਿਆਗ ਰੂਪੀ ਭੋਗ ਪਾ ਦੇਵੇ ਇਹਨੂੰ ਛੱਡ ਦੇਵੇ। ਕਿਉਂ ਕਰਕੇ ਜਿਹਦਾ ਕਿਸੇ ਨੂੰ ਤਿਆਗ ਦੇਈਏ ਨਾ ਛੱਡ ਦੇਈਏ ਆਖੀ ਦਾ ਉਹਦਾ ਭੋਗ ਪਾ ਦਿੱਤਾ। ਅਤੇ ਮਹਾਰੇ ਕਹਿਣ ਲੱਗੇ ਇੱਕ ਮਾਈ ਭੋਗ ਕਰੇ। ਮਹਾਰੇ ਕਹਿਣ ਲੱਗੇ ਜੇ ਤਾਂ ਪਰਮੇਸ਼ੁਰ ਸਾਰਿਆਂ ਜਗ੍ਹਾ 'ਤੇ ਰਮਿਆ ਜਾਣਨਾ ਨਾ ਇੱਕ ਮਾਇਆ ਦਾ ਤਿਆਗ ਕਰੇ ਤਿਆਗ ਦਾ ਭੋਗ ਹੀ ਪਾ ਦੇਵੇ ਇਹਨੂੰ ਦੂਰ ਕਰ ਦੇਵੇ।
ਤਾਂ ਕਿ ਲੱਖਣ ਜਾਣੀਏ ਖਿਮਾ ਧਨ ਸੰਗ੍ਰਹੇ।
ਮਹਾਰੇ ਕਹਿੰਦੇ ਨਿਸ਼ਾਨੀਆਂ ਦੱਸ ਰਹੇ ਨੇ ਕਿ ਜਿਹਨੇ ਮਾਇਆ ਦਾ ਤਿਆਗ ਕੀਤਾ ਭੋਗ ਪਾ ਦਿੱਤਾ ਹੈ ਉਹਦੇ ਕੀ ਲੱਖਣ ਨੇ ਨਿਸ਼ਾਨੀਆਂ ਨੇ। ਉਹਦੇ ਵਿੱਚ ਖਿਮਾ ਹੈ ਧੀਰਜ ਹੈ ਸਤ ਸੰਤੋਖ ਹੈ ਗਿਆਨ ਹੈ। ਇਸ ਪ੍ਰਕਾਰ ਦੇ ਨਾਲ ਉਹਦੇ ਵਿੱਚ ਮਹਾਨ ਜਿਹੜੇ ਉਹ ਸ੍ਰੇਸ਼ਟ ਜਿਹੜੇ ਦੈਵੀ ਗੁਣ ਹੈ ਨਾ ਉਹ ਗੁਣਾਂ ਨੂੰ ਗ੍ਰਹਿਣ ਕਰਦਾ ਹੈ।
ਜੋ ਪਈ ਰਾਮ ਰਵਿਆ ਸੋ ਪਹਿਚਾਨੇ।
ਮਹਾਰੇ ਕਹਿਣ ਲੱਗੇ ਸ਼ਾਮਾ ਜੀ ਰਾਮ ਨੂੰ ਤਾਂ ਉਹੀ ਪਹਿਚਾਨੇਗਾ ਨਾ ਕਿ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ।
ਅਸ ਪ੍ਰਕਾਰ ਲੱਛਣ ਮਨ ਠਾਨੇ।
ਜਿਨ੍ਹਾਂ ਦੇ ਐਸੀਆਂ ਨਿਸ਼ਾਨੀਆਂ ਹੋਣਗੀਆਂ ਉਹੀ ਪਛਾਣ ਸਕਦੇ ਨੇ ਕਿ ਪਰਮੇਸ਼ਰ ਸਾਰਿਆਂ ਦੇ ਵਿੱਚ ਰਮਿਆ ਹੈ।
ਮਾਇਆ ਵਰਤੈ ਹੋਏ ਉਦਾਰਾ।
ਮਹਾਰੇ ਕਹਿੰਦੇ ਜਿਹਨੇ ਮਾਇਆ ਦਾ ਤਿਆਗ ਕਰੇ ਅਤੇ ਜੇ ਉਹਦੇ ਕੋਲ ਮਾਇਆ ਨਾ ਉਹਦਾ ਉਦਾਰਤਾ ਐ ਖੁੱਲ੍ਹੇ ਦਿਲ ਨਾ ਵਰਤੇ ਉਹਨੂੰ ਵਰਤਾਈ ਚੱਲੇ ਆਈ ਚਲਾਈ ਚਲਾਈ ਰੱਖੇ ਮਾਇਆ ਦੇ ਨਾਲ ਮੋਹ ਨਾ ਕਰੇ।
ਰੰਚਕ ਭਰ ਨਾ ਕਰੇ ਤੇ ਪਿਆਰਾ।
ਮਹਾਰੇ ਕਹਿੰਦੇ ਆ ਜਿਹਨੇ ਮਾਇਆ ਦਾ ਭੋਗ ਪਾ ਦਿੱਤਾ ਨਾ ਤਿਆਗ ਦਿੱਤਾ ਉਹ ਰੰਚਕ ਮਾਤਰ ਵੀ ਮਾਇਆ ਦੇ ਨਾਲ ਪਿਆਰ ਨਹੀਂ ਕਰਦਾ। ਜੇ ਉਹਦੇ ਕੋਲ ਆ ਵੀ ਜਾਵੇ ਤੇ ਉਹ ਵਰਤਾ ਦਿੰਦਾ ਉਹਨੂੰ ਵਰਤ ਦਿੰਦਾ ਹੈ।
ਦੈਵ ਸੰਪਦਾ ਕੇ ਗੁਣ ਜੇਤੇ।
ਦੈਵੀ ਸੰਪਦਾ ਦੇ ਜਿਹੜੇ ਸ੍ਰੇਸ਼ਟ ਗੁਣ ਨੇ ਸਤ ਸੰਤੋਖ ਧਰਮ ਧੀਰਜ ਖਿਮਾ ਦਇਆ ਆਦਿਕ ਇਹ ਜਿਹੜੇ ਗੁਣ ਹੈ।
ਖਿਮਾ ਆਦ ਸੰਗ੍ਰਹਿ ਸਭ ਤੇਤੇ।
ਖਿਮਾ ਤੋਂ ਆਦਿਕ ਲੈ ਕੇ ਹੋਰ ਚੰਗੇ ਜਿਹੜੇ ਗੁਣ ਨੇ ਉਹਨਾਂ ਨੂੰ ਗ੍ਰਹਿਣ ਕਰਦਾ ਹੈ ਉਹਨਾਂ ਨੂੰ ਸਾਂਭ ਸਾਂਭ ਕੇ ਰੱਖਦਾ ਹੈ ਕਿ ਇਹ ਮੇਰੇ ਸ੍ਰੇਸ਼ਟ ਗੁਣ ਨੇ ਅਤੇ ਇਹਨਾਂ ਨੇ ਮੇਰੀ ਕਲਿਆਣ ਕਰਨੀ ਇਹਨਾਂ ਦੇ ਨਾਲ ਚੱਲਾਂਗਾ ਅਤੇ ਉਹ ਮਾਇਆ ਦਾ ਤਿਆਗ ਕਰ ਦਿੰਦਾ ਭੋਗ ਪਾ ਦਿੰਦਾ ਹੈ।
ਸੋ ਬਨ ਸਦਨ ਵਿਖੇ ਇੱਕ ਸਾਰਾ।
ਮਹਾਰੇ ਕਹਿੰਦੇ ਉਹ ਮਨੁੱਖ ਭਾਵੇਂ ਉਹ ਘਰ ਦੇ ਵਿੱਚ ਹੈ ਅਤੇ ਭਾਵੇਂ ਉਹ ਜੰਗਲ ਦੇ ਵਿੱਚ ਹੈ
ਜਾਣੇ ਰਵਿਓ ਰਾਮ ਉਦਾਰਾ।
ਉਹਨੂੰ ਪਰਮੇਸ਼ੁਰ ਦਿਸਦਾ ਸਾਰੇ ਥਾਵਾਂ 'ਤੇ ਭਾਵੇਂ ਜੰਗਲ ਦੇ ਵਿੱਚ ਹੈ ਅਤੇ ਭਾਵੇਂ ਘਰ ਦੇ ਵਿੱਚ ਹੈ। ਜਿਹਨੇ ਇਹ ਔਗੁਣਾਂ ਨੂੰ ਤਿਆਗ ਕੇ ਮਾਇਆ ਦਾ ਤਿਆਗ ਰੂਪੀ ਭੋਗ ਪਾਇਆ ਹੋਇਆ ਹੈ ਨਾ ਅਤੇ ਪਰਮੇਸ਼ੁਰ ਨੂੰ ਜਾਪਿਆ ਹੋਇਆ ਹੈ ਅਤੇ ਸ੍ਰੇਸ਼ਟ ਗੁਣਾਂ ਨੂੰ ਧਾਰਨ ਕੀਤਾ ਹੋਇਆ ਅਤੇ ਮਾਇਆ ਦੇ ਨਾਲ ਮੋਹ ਨਹੀਂ ਹੈ ਜੋ ਇੱਧਰੋਂ ਆਈ ਅਤੇ ਐਨੂੰ ਤੋਰ ਦਿੱਤੀ ਇੱਧਰੋਂ ਆਈ ਅਤੇ ਐਨੂੰ ਤੋਰ ਦਿੱਤੀ ਖੁੱਲ੍ਹੇ ਦਿਲ ਨਾਲ ਵਰਤ ਦਿੱਤੀ। ਮਹਾਰੇ ਕਹਿਣ ਲੱਗੇ ਉਹਨੂੰ ਇਹ ਗੱਲ ਦਾ ਪਤਾ ਹੈ ਕਿ ਪਰਮੇਸ਼ੁਰ ਸਾਰਿਆਂ 'ਤੇ ਰਮੰਤਾ ਜਾਣਿਆ ਰਮਿਆ ਹੋਇਆ ਹੈ।
ਸੁਣ ਇਹ ਮੂਲੇ ਬਚਨ ਬਖਾਨਾ।
ਜਦੋਂ ਗਿਆਨ ਦੇ ਬਚਨ ਕੀਤੇ ਅਤੇ ਪੰਡਿਤ ਜਿਹੜਾ ਸੀ ਚੁੱਪ ਕੀਤਾ ਹੈ ਅਤੇ ਮਹਾਰਾਜ ਜੀ ਦਾ ਜਿਹੜਾ ਸਹੁਰਾ ਨਾ ਮੂਲ ਚੰਦ ਉਹ ਬੋਲ ਪਿਆ ਕਹਿਣ ਲੱਗਾ
ਇਹ ਭਾ ਸਿਰ ਰੀ ਮਤ ਬਵਰਾਨਾ।
ਕਹਿਣ ਲੱਗਾ ਬ੍ਰਾਹਮਣ ਜੀ ਇਹ ਤਾਂ ਹਠੀਆ ਹੋ ਗਿਆ ਹੈ ਤਾਂ ਜਿੱਦ ਗਿਆ ਹੋ ਗਿਆ ਇਹਨੇ ਨਹੀਂ ਮੰਨਣਾ ਬਵਰਾਨਾ ਇਹਦੀ ਮਤ ਮਾਰੀ ਗਈ ਹੈ ਇਹ ਕਮਲਾ ਹੋ ਚੁੱਕਾ ਹੈ। ਸਾਹਿਬ ਜੀ ਨੂੰ ਇਸ ਤਰ੍ਹਾਂ ਬਚਨ ਕਰਨ ਲੱਗਾ
ਕਿਆ ਬੋਲਤ ਸਮਝਤ ਹੋ ਨਾਹੀ।
ਮੂਲ ਚੰਦ ਕਹਿਣ ਲੱਗਾ ਬ੍ਰਾਹਮਣ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਹੈ ਕੀ ਬੋਲੀ ਜਾਂਦਾ ਕੀ ਆਖੀ ਜਾਂਦਾ ਮਨ ਕੀ ਹੈ ਅਤੇ ਆਹ ਕੀ ਹੈ ਕਿਉਂ ਕਰਕੇ ਬਿਰਤੀ ਨਹੀਂ ਨਾ ਸਮਝਣ ਦੀ। ਇਹ ਤਾਂ ਬੜੀ ਅੰਤਰੀਵ ਭਾਵ ਹੈ ਨਾ ਮਨ ਦੀ ਜਿਹੜੀ ਡੰਗਿਆਈ ਹੈ ਉਹ ਮਹਾਰਾਜ ਜੀ ਜਿਹੜੇ ਬਚਨ ਕਰ ਰਹੇ ਨੇ ਉਹ ਹਾਰੀ ਸਾਰੀ ਦੇ ਸਮਝ ਨਹੀਂ ਨਾ ਆਉਣ ਵਾਲੇ। ਇਹ ਬਿਰਤੀ ਬਣਾਉਣੀ ਪੈਂਦੀ ਹੈ ਇਹ ਸੁਭਾਅ ਬਣਾਉਣਾ ਪੈਂਦਾ ਸਾਰੀ ਗੱਲ ਨੂੰ ਸਮਝਣ ਵਾਸਤੇ। ਕਹਿਣ ਲੱਗਾ ਬ੍ਰਾਹਮਣ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਕੀ ਬੋਲੀ ਜਾ ਰਿਹਾ ਹੈ।
ਮਨ ਉਪਜਿਤ ਮੁਖ ਆਵਤ ਪ੍ਰਾਹੀ,
ਮੈਂ ਤਾਂ ਇਹੋ ਹੀ ਸਮਝਦਾ ਕਿ ਜੋ ਇਹਦੇ ਮਨ ਦੇ ਵਿੱਚ ਖਿਆਲ ਆ ਜਾਂਦਾ ਨਾ, ਜੋ ਮਨ ਦੇ ਵਿੱਚ ਫੁਰਨਾ ਆ ਜਾਂਦਾ ਮੁਖ ਦੇ ਵਿੱਚ, ਅਤੇ ਉਹੀ ਬੋਲ ਦਿੰਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਾਹਿਬ ਜੀ ਦਾ ਸਹੁਰਾ ਕਹਿਣ ਲੱਗਾ,
ਕਹਿਓ ਕਿਸੂ ਕੋ ਸੁਣੇ ਨਾ ਮਾਨੇ।
ਕਹਿਣ ਲੱਗਾ ਇਹਨੇ ਨਾ ਕਿਸੇ ਦਾ ਸੁਣਦਾ ਤੇ ਨਾ ਕਿਹਾ ਹੋਇਆ ਮੰਨਦਾ ਹੈ।
ਕਿਉਂ ਪੰਡਿਤ ਇਹ ਸੰਗ ਬਖਾਨੇ,
ਇਹ ਪੰਡਿਤ ਜੀ ਤੁਸੀਂ ਕਿਉਂ ਹੁਣ ਇਹਨਾਂ ਦੇ ਨਾਲ ਦਿਮਾਗ ਖਰਾਬ ਕਰ ਰਹੇ ਹੋ, ਕਿਉਂ ਬੋਲ ਰਹੇ ਹੋ? ਨਾ ਇਹ ਸੁਣਦਾ ਹੈ ਨਾ ਕਿਸੇ ਦਾ ਕਿਹਾ ਹੋਇਆ ਮੰਨਦਾ ਹੈ। ਇਸ ਤਰ੍ਹਾਂ ਮੂਲ ਚੰਦ ਕਹਿਣ ਲੱਗਾ,
ਨੈ ਬੋਲੋ ਗਵਨੋ ਨਿਜ ਧਾਮੂ।
ਇਹ ਪੰਡਿਤ ਜੀ ਹੋਣਾ ਦੇ ਨਾਲ ਬੋਲੋ, ਇਹਨੇ ਨੀ ਕੁਝ ਬੰਨਣੀ ਆਪਣੀ ਗੱਲ। ਆਪਾਂ ਤਾਂ ਮੈਂ ਤਾਂ ਤੈਨੂੰ ਸਮਝਾਉਣ ਵਾਸਤੇ ਨਾਲ ਲੈ ਕੇ ਆ, ਚਲੋ ਆਪਾਂ ਸਮਝਾਈਏ ਜਾ ਕੇ। ਇਹ ਹੁਣ ਸੁਣਦਾ ਗਿਣਦਾ ਹੀ ਨਹੀਂ ਕਿਸੇ ਦੀ, ਚੱਲੀਏ ਹੁਣ ਆਪਾਂ ਘਰ ਨੂੰ। ਬਾਬਾ ਮੂਲ ਚੰਦ ਜੀ ਕਹਿਣ ਲੱਗੇ,
ਤੁਮ ਆਏ ਚੱਲ ਹਮਰੇ ਕਾਮੂ।
ਇਹ ਬ੍ਰਾਹਮਣ ਜੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੇਰੇ ਨਾਲ ਬਟਾਲੇ ਤੋਂ ਚੱਲ ਕੇ ਆਏ ਜੀ ਮੇਰੇ ਕੰਮ ਵਾਸਤੇ।
ਇਹ ਬਿਦ ਸੁਣ ਕਰ ਕੁਮੰਤ ਨਿਕਦਨਾ।
ਜਦੋਂ ਮੂਲ ਚੰਦ ਨੇ ਐਸਾ ਬਚਨ ਕੀਤਾ ਤੇ ਕੁਮੰਦ ਕਦਨ ਖੋਟੀ ਮਤ ਨੂੰ ਕੱਟਣ ਵਾਲੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ।
ਸੁਮਤ ਸਦਨ ਬੋਲੇ ਬਚ ਬਦਨਾ।
ਸ੍ਰੇਸ਼ਟ ਮਤ ਦੇ ਘਰ ਤੇ ਸ੍ਰੇਸ਼ਟ ਮਤ ਨੂੰ ਦੇਣ ਵਾਲੇ ਮਹਾਰਾਜ ਜੀ ਫਿਰ ਉਸ ਸਮੇਂ ਬਚਨ ਕਹਿਣ ਲੱਗੇ।
ਸ਼ਬਦ ਸੋ ਪਦ ਚਤੁਰਥ ਤਬ ਕਹਾ।
ਹੁਣ ਜਿਹੜਾ ਸ਼ਬਦ ਆਰੰਭ ਕੀਤਾ ਚੌਥਾ ਪਦ ਉਚਾਰਨ ਕਰਕੇ ਉਪਦੇਸ਼ ਦੇ ਕੇ ਸੰਪੂਰਨਤਾਈ ਮਹਾਰਾਜ ਕਰ ਲਏ ਹਨ।
ਨਿਜ ਸਿੱਖਣ ਜਿਨ ਸਭ ਦੁੱਖ ਦਹਾ।
ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਰੇ ਸਿੱਖਾਂ ਦੇ ਦੁੱਖਾਂ ਨੂੰ ਨਾਸ ਕੀ ਕਰਨ ਵਾਲੇ ਹਨ।
ਕਹਿਆ ਸੁਣੇ ਨਾ ਖਾਇਆ ਮਾਨੇ।
ਕਹਿਣ ਲੱਗੇ ਪਿਤਾ ਸਮਾਨ ਸਹੁਰੇ ਨੂੰ, ਮੂਲ ਚੰਦ ਜੀ ਇਹ ਗੱਲ ਠੀਕ ਹੈ ਕਿ ਇਹ ਜਿਹੜਾ ਮਹਾਰਾਜ ਜੀ ਫਿਰ ਅੰਤਰੀਬ 'ਤੇ ਆ ਗਏ ਨੇ, ਮਨ 'ਤੇ ਆ ਗਏ ਨੇ, ਕਿ ਜਿਹੜਾ ਮਨੁੱਖ ਦੇ ਸਰੀਰ ਹਿਰਦੇ ਦੇ ਵਿੱਚ ਮਨ ਆ ਨਾ, ਇਹ ਨਹੀਂ ਜੀ ਸੁਣਦਾ ਕੁਝ, ਨਾ ਖਾਇਆ ਮਾਨੇ, ਨਾ ਇਹ ਸੱਚ ਦਾ ਉਪਦੇਸ਼ ਸੁਣਦਾ ਜੇ, ਨਾ ਨਾਮ ਬਾਣੀ ਦਾ ਉਪਦੇਸ਼ ਸੁਣਦਾ ਜਿਹੜਾ ਮਨ ਹੈ, ਅਤੇ ਨਾ ਖਾਇਆ ਮਾਨੇ, ਜੋ ਇਹਨੇ ਪਿਛਲੇ ਸਮੇਂ ਦੇ ਵਿੱਚ ਭੋਗ ਲਿਆ ਹੈ ਨਾ, ਉਹ ਇਹ ਮੰਨਦਾ ਹੀ ਨਹੀਂ। ਇਹਨੂੰ ਹੋਰ ਚਾਹੁੰਦਾ ਕਿ ਮੈਨੂੰ ਅੱਗੇ ਹੋਰ ਮਿਲੇ, ਹੋਰ ਜਿਹੜਾ ਮੈਨੂੰ ਅੱਗੇ ਸੁੱਖ ਮਿਲੇ। ਇਹ ਗੱਲ ਠੀਕ ਹੈ, ਜਿਹੜਾ ਮਨ ਹੈ ਇਹ ਨਾ ਤਾਂ ਸੁਣਦਾ ਹੈ ਅਤੇ ਨਾ ਕਿਸੇ ਦੀ ਮੰਨਦਾ ਹੈ। ਜਿਹੜੇ ਪਿੱਛੇ ਪਦਾਰਥ ਭੋਗੇ ਹੈ ਨਾ, ਉਹਨਾਂ ਤੋਂ ਵੀ ਮਨੁੱਕਰ ਹੋ ਰਿਹਾ, ਅੱਗੇ ਹੋਰ ਚਾਹ ਰਿਹਾ ਹੈ।
ਤਿਨਾ ਹੀ ਸੇਤੀ ਵਾਸਾ।
ਇਸ ਵਾਸਤੇ ਜਿਹੜਾ ਮਨ ਹੈ ਇਹਨਾਂ ਦਾ, ਇਹਦਾ ਵਾਸਾ ਜਿਹੜਾ ਹੈ ਉਹ ਇੰਦਰੀਆਂ ਦੇ ਨਾਲ ਜੁੜਿਆ ਹੋਇਆ। ਜਿਹੜੇ ਪੰਜ ਗਿਆਨ ਇੰਦਰੀ ਨੇ, ਕਾਮ ਕ੍ਰੋਧ ਆਦਿਕ, ਇਹ ਜਿਹੜੇ ਵਿਕਾਰ ਨੇ ਨਾ, ਉਹਨਾਂ ਦੇ ਵਿੱਚ ਮਨ ਨੇ ਜਿਹੜਾ ਨਿਵਾਸ ਕੀਤਾ ਹੋਇਆ, ਉਹਨਾਂ ਦਾ ਬੇਲੀ ਬਣਿਆ ਹੋਇਆ, ਸਾਥੀ ਬਣਿਆ ਹੋਇਆ ਹੈ।
ਪ੍ਰਾਣਵਤ ਨਾਨਕ ਦਾਸਨ ਦਾਸਾ।
ਮਾਰੇ ਕਹਿਣ ਲੱਗੇ ਪੰਡਿਤ, ਪ੍ਰਾਣਵਤ ਨਾਨਕ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਬਚਨ ਕਰ ਰਹੇ ਨੇ ਕਿ ਜੇ ਤਾਂ ਕਿਸੇ ਨੇ ਆਪਣਾ ਆਪ ਸੁਧਾਰਨਾ ਹੈ, ਆਪਣੇ ਆਪ ਨੂੰ ਜਿਹੜਾ ਹੈ ਉਹ ਮੁਕਤ ਕਰਨਾ ਹੈ, ਆਪਣਾ ਭਲਾ ਕਰਨਾ, ਫਿਰ ਆਪਣੇ ਆਪ ਨੂੰ ਦਾਸਾਂ ਦਾ ਦਾਸ ਬਣਾ ਲਵੇ। ਉਹ ਪਰਮੇਸ਼ਰ ਦੇ ਜਿਹੜੇ ਦਾਸ ਹੈ ਨਾ, ਉਹਨਾਂ ਦਾ ਗਾਂ ਦਾਸ ਬਣ ਜਾਵੇ।
ਖਿਨ ਤੋਲਾ ਖਿਨ ਮਾਸਾ।
ਅਤੇ ਬਾਕੀ ਜਿਹੜੀ ਮਨ ਦੀ ਹਾਲਤ ਹੈ, ਇਹ ਛਿਨ ਦੇ ਵਿੱਚ ਇਹ ਤੋਲਾ ਹੋ ਜਾਂਦਾ, ਬੜਾ ਖੁਸ਼ ਹੋ ਜਾਂਦਾ ਜੇ ਤਾਂ ਕੋਈ ਪਦਾਰਥ ਮਿਲ ਗਿਆ, ਬਹੁਤੀ ਮਾਇਆ ਧਨ ਇਕੱਠੀ ਹੋ ਗਈ, ਅਤੇ ਫਿਰ ਤਾਂ ਬਹੁਤ ਆਕੜ ਜਾਂਦਾ, ਤੋਲੇ ਦੀ ਤਰ੍ਹਾਂ ਭਾਰ ਦੇ ਵਿੱਚ ਆ ਜਾਂਦਾ, ਮਜ਼ਬੂਤ ਹੋ ਜਾਂਦਾ ਕਿ ਮੇਰੇ ਕੋਲ ਬੜਾ ਕੁਝ। ਖਿਨ ਤੋਲਾ ਖਿਨ ਮਾਸਾ। ਅਤੇ ਜੇ ਉਹ ਮਾਇਆ ਚਲੇ ਗਈ, ਖਜ਼ਾਨਾ ਪਦਾਰਥ ਚਲੇ ਗਏ, ਤਾਂ ਉਸੇ ਵੇਲੇ ਮਨ ਮਰਜਾ ਜਾਂਦਾ, ਦੁਖੀ ਹੋ ਜਾਂਦਾ। ਮਾਇਆ ਗਈ ਤਾਂ ਰੋਵਣ ਲੱਗਦਾ ਹੈ, ਫਿਰ ਰੋਣ ਲੱਗ ਪੈਂਦਾ ਹੈ, ਇਹ ਫਿਰ ਘੱਟ ਜਾਂਦਾ ਹੈ, ਇਹਦਾ ਜਿਹੜਾ ਹੈ ਤੋਲ ਘੱਟ ਜਾਂਦਾ ਹੈ। ਮਹਾਰਾਜ ਕਹਿੰਦੇ ਮਨ ਦੀ ਤਾਂ ਇਹ ਹਾਲਤ ਹੈ ਕਿ ਪਦਾਰਥ ਆ ਗਏ ਅਤੇ ਆਕੜ ਕੇ ਬਹਿ ਗਿਆ, ਭਾਰਾ ਹੋ ਕੇ, ਜੇ ਸਭ ਕੁਝ ਚਲੇ ਗਿਆ ਤਾਂ ਰੋਣ ਲੱਗ ਪਿਆ, ਹੌਲਾ ਹੋ ਕੇ ਬੈਠ ਜਾਂਦਾ। ਇਹ ਕਦੀ ਖਿਨ ਮਾਤਰ ਦੇ ਤੋਲਾ ਬਣ ਜਾਂਦਾ, ਕਦੀ ਮਾਸਾ ਹੋ ਜਾਂਦਾ। ਇਹ ਤਾਂ ਮਨ ਦੀ ਚੰਚਲਤਾਈ ਹਾਲਤ ਇਹ ਹੈ।
ਦੋਹਰਾ ਭਾਰ ਖੀਕ ਬਸ ਆਪ ਹੀ ਕਹਿਆ ਸੁਣਤ ਨਹਿ ਜੋਏ।
ਮਾਰੇ ਕਹਿੰਦੇ ਜਿਹੜਾ ਮਨ ਹੈ ਨਾ, ਰਖੀਕ ਇੰਦਰੀਆਂ ਦੇ ਵਸੀਕਾਰ ਹੈ ਅਤੇ ਉਹਨਾਂ ਦੇ ਨਾਲ ਇਹਦਾ ਮਿਲਾਪ ਹੈ ਅਤੇ ਨਾ ਇਹ ਸੁਣਦਾ ਹੈ ਅਤੇ ਨਾ ਕੁਝ ਮੰਨਦਾ ਹੈ।
ਸ਼ੁਭ ਉਪਦੇਸ਼ ਨਾ ਮਾਨਹੀਂ ਚਹਿਤ ਵਿਖੇ ਨਿਤ ਸੋਏ।
ਇਸ ਵਾਸਤੇ ਜਿਹੜਾ ਮਨ ਹੈ ਇਹ ਮਨੁੱਖ ਦਾ, ਇਹ ਚਾਹੁੰਦਾ ਹਰ ਵਕਤ ਕਿ ਮੈਂ ਵਿਸ਼ੇ ਵਿਕਾਰਾਂ ਦੇ ਵਿੱਚ ਰਵਾਂ ਅਤੇ ਜਿਹੜਾ ਗੁਰੂ ਕਾ ਉਪਦੇਸ਼ ਹੈ, ਗੁਰੂ ਕਾ ਨਾਮ ਹੈ, ਇਹ ਸੁਣਦਾ ਨਹੀਂ ਹੈ।
ਚੌਪਈ ਪੇਖਤ ਰੂਪ ਨਾ ਨੈਣ ਅਗਾਏ।
ਮਾਰੇ ਕਹਿੰਦੇ ਹੁਣ ਜਿਹੜਾ ਮਨ ਹੈ ਨਾ, ਇਹ ਜਦੋਂ ਨੇਤਰਾਂ ਦੇ ਵਿੱਚ ਆਉਂਦਾ ਹੈ ਨਾ, ਜਦੋਂ ਨੇਤਰਾਂ ਦੇ ਵਿੱਚ ਮਨ ਆ ਕੇ ਦੁਨੀਆਂ ਨੂੰ ਵੇਂਹਦਾ ਹੈ, ਉਦੋਂ ਇਹ ਨੇਤਰਾਂ ਦੇ ਨਾਲ ਵੇਖ ਕਰਕੇ ਜਿਹੜੀਆਂ ਅੱਖਾਂ ਨੇ ਨਾ, ਉਹ ਰੱਜਦੀਆਂ ਨਹੀਂ ਆ। ਅੱਖੀਂ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਜਿਹੜੀਆਂ ਸੰਸਾਰ ਦੇ ਰੰਗ ਤਮਾਸ਼ੇ ਜਿਹੜੇ ਵੇਖ ਕੇ ਮਨ ਜਦੋਂ ਅੱਖਾਂ ਦੇ ਵਿੱਚ ਆਉਂਦਾ ਹੈ, ਉਦੋਂ ਇਹ ਰੱਜਦਾ ਨਹੀਂ, ਅੱਖਾਂ ਦੇ ਦੁਆਰੇ ਵੇਖਦਾ ਹੈ।
ਕਰਨ ਰਾਗ ਸੁਣਨੇ ਤ੍ਰਿਪਤਾਏ।
ਜਦੋਂ ਮਨ ਕੰਨਾਂ ਦੇ ਵਿੱਚ ਆਉਂਦਾ ਹੈ, ਕਿਉਂ ਕਰਕੇ ਗੁਰਬਾਣੀ ਗੁਰੂ ਕਾ ਉਪਦੇਸ਼ ਉਦੋਂ ਸੁਣਿਆ ਜਾਵੇਗਾ ਜਦੋਂ ਮਨ ਕੰਨ ਦੇ ਵਿੱਚ ਆਵੇਗਾ। ਜਦੋਂ ਕੰਨ ਦੇ ਵਿੱਚ ਬੈਠ ਕੇ ਉਹ ਸ਼ਬਦ ਨੂੰ, ਧੁਨੀ ਨੂੰ, ਉਪਦੇਸ਼ ਨੂੰ ਸੁਣੇਗਾ ਨਾ, ਐਂ ਟਿਕ ਕੇ ਕੰਨਾਂ ਦੇ ਵਿੱਚ, ਫਿਰ ਮਨ ਦੇ ਕੁਝ ਪੱਲੇ ਪੈਣਾ ਹੈ। ਅਤੇ ਸਾਹਿਬ ਕਹਿੰਦੇ ਨੇ ਜਿਹੜਾ ਮਨ ਹੈ ਨਾ, ਇਹ ਜਦੋਂ ਕੰਨਾਂ ਦੇ ਵਿੱਚ ਆਉਂਦਾ ਹੈ, ਇਹ ਫਿਰ ਉਹ ਜਿਹੜੇ ਰੰਗ ਤਮਾਸ਼ੇ, ਗੀਤ, ਲੋਕ ਨਿੰਦਿਆ ਆਦਿਕ, ਉਹ ਸੁਣਨ ਲੱਗ ਪੈਂਦਾ ਹੈ ਅਤੇ ਉਹਦੇ ਨਾਲ ਇਹ ਰੱਜਦਾ ਨਹੀਂ ਆ। ਜਿਹੜੇ ਇੰਦਰੇ ਉਹ ਕੰਨ ਰੱਜਦੇ ਨਹੀਂ ਹਨ।
ਘਰਾਣ ਸੁਗੰਧ ਸਦਾ ਹੀ ਚਾਹੇ।
ਅਤੇ ਜਿਹੜਾ ਨੱਕ ਹੈ, ਮਹਾਰੇ ਕਹਿੰਦੇ ਉਹ ਮਨ ਦੀ ਜਿਹੜੀ ਦੋਸਤੀ ਉਹ ਘਰਾਣ ਨਾਸਾਂ ਦੇ ਨਾਲ, ਕਿਉਂਕਿ ਸੁਗੰਧੀ ਜੋ ਆਉਂਦੀ ਹੈ। ਅਤੇ ਇਹ ਜਿਹੜੀ ਨੱਕ ਹੈ, ਇਹ ਸੰਸਾਰੀ ਪਦਾਰਥਾਂ ਦੀਆਂ ਜਿਹੜੀਆਂ ਭੋਜਨਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਗੰਧੀਆਂ ਨੇ, ਉਹ ਚੰਗੀਆਂ ਚੰਗੀਆਂ ਲੈਣਾ ਚਾਹੁੰਦਾ ਅਤੇ ਰੱਜਦਾ ਨਹੀਂ ਹੈ।
ਰਸਨਾ ਸਵਾਦੈ ਅਤੇ ਨਾ ਹਟਾ ਹੈ।
ਜਿਹੜੀ ਰਸਨਾ ਜ਼ਬਾਨ ਹੈ, ਇਹਨੂੰ ਚੱਖਣ ਦਾ ਸਵਾਦ ਹੈ ਨਾ, ਹਰ ਪਦਾਰਥ ਨੂੰ ਚੱਖਦੀ ਹੈ, ਇਹਨੂੰ ਰੱਜ ਨਹੀਂ ਆਉਂਦਾ। ਕਿਉਂ ਕਰਕੇ ਜਦੋਂ ਭੋਜਨ ਛਕੀਏ, ਪੇਟ ਰੱਜਦਾ ਅਤੇ ਜ਼ਬਾਨ ਨਹੀਂ ਰੱਜਦੀ, ਇਹਦੇ ਸਵਾਦ ਗਾਂ ਦੀ ਗਾਂ ਵੱਧਦੇ ਹੀ ਜਾਂਦੇ ਹੈ। ਮਹਾਰੇ ਕਹਿੰਦੇ ਇਹ ਜਿਹੜੇ ਰਸਨਾ ਹੈ, ਜ਼ਬਾਨ ਹੈ, ਇਹ ਚੰਗੇ ਚੰਗੇ ਰਸਾਂ ਦੇ ਵਿੱਚ ਖਚਿਤ ਹੋਈ ਪਈ ਹੈ।
ਤੁਚਾ ਸਪਰਸ਼ੈ ਕੋਮਲ ਤਾਸਾ।
ਤੁਚਾ ਕਹੀਏ ਸਰੀਰ ਦੀ ਚਮੜੀ ਜਿਹੜੀ ਹੈ ਨਾ, ਇਹ ਵੀ ਇੱਕ ਗਿਆਨ ਦਾ ਇੰਦਰਾ ਹੈ, ਜਿਹਨੂੰ ਆਹ ਸਰੀਰ ਦੀ ਚਮੜੀ ਹੈ। ਕਿਉਂ ਕਰਕੇ ਇਹਨੂੰ ਗਿਆਨ ਹੈ, ਇਹ ਜੋ ਚੀਜ਼ ਨੂੰ ਕਿਸੇ ਨੂੰ ਹੱਥ ਲਾਵੇ, ਇਹਨੂੰ ਪਤਾ ਲੱਗ ਜਾਂਦਾ ਤੱਤਾ ਕਿ ਠੰਡਾ ਹੈ, ਇਹ ਪੋਲਾ ਕਿ ਗਰਮ ਹੈ। ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਜਿਹੜੀ ਤੁਚਾ ਹੈ, ਚਮੜੀ ਹੈ, ਇਹ ਸਦਾ ਹੀ ਚਾਹੁੰਦੀ ਕਿ ਮੈਨੂੰ ਕੋਮਲਤਾ ਦੇ ਨਾਲ ਜਿਹੜੀ ਉਹ ਮਿਲਾਪ ਹੋਵੇ, ਇਹ ਕੋਮਲ ਚੀਜ਼ ਚਾਹੁੰਦੀ ਹੈ ਕਿ ਮੇਰਾ ਜਿਹੜਾ ਕੋਮਲਤਾ ਦੇ ਨਾਲ ਜਿਹੜਾ ਸਪਰਸ਼ ਹੋਵੇ। ਇਸ ਪ੍ਰਕਾਰ ਦੇ ਨਾਲ ਜਿਹੜੀ ਤੁਚਾ ਹੈ, ਇਹ ਗਿਆਨ ਇੰਦਰਾ ਇਸ ਤਰ੍ਹਾਂ ਚਾਹੁੰਦਾ ਰਹਿੰਦਾ। ਇਸ ਤੋਂ ਗੱਲ ਨਹੀਂ ਰੱਜਦਾ ਕਿ ਮੈਨੂੰ ਸੌਣ ਵਾਸਤੇ ਫੁੱਲਾਂ ਦੀ ਛੇਜ ਚਾਹੀਦੀ ਹੈ, ਬੈਠਣ ਵਾਸਤੇ ਚੰਗਾ ਗੱਦਾ ਚਾਹੀਦਾ ਹੈ। ਕਹਿਣ ਲੱਗੇ ਹਰ ਤਾਂ ਇਹ ਕੋਮਲਤਾ ਨੂੰ ਚਾਹੁੰਦੀ ਹੈ।
ਭਇਓ ਸਦਾ ਇਹਨੂੰ ਸੋ ਵਾਸਾ।
ਅਤੇ ਜਿਹੜਾ ਮਨ ਹੈ, ਮਹਾਰਾਜ ਕਹਿੰਦੇ ਜਿਹੜਾ ਮਨ ਦਾ ਨਿਵਾਸ ਉਹ ਇਹਨਾਂ ਦੇ ਵਿੱਚ ਹੈ, ਉਹ ਮਨ ਹੀ ਸਾਰਾ ਇਹਨਾਂ ਦੇ ਵਿੱਚ ਭੋਗ ਰਿਹਾ ਬਿਲ ਕਰਕੇ।
ਆਗੇ ਕੋ ਖਾਇਓ ਨਹਿ ਮਾਨੈ।
ਅਤੇ ਜਿਹੜਾ ਮਨ ਹੈ, ਇਹ ਜਿਹੜਾ ਪਹਿਲਾਂ ਕੋਈ ਸੁੱਖ ਭੋਗ ਲਿਆ ਨਾ, ਕੋਈ ਛਕ ਛਕਾ ਲਿਆ, ਤੇ ਉਹਨੂੰ ਤਾਂ ਇਹ ਮਨ ਦਾ ਹੀ ਨਹੀਂ ਭੁੱਲ ਜਾਂਦਾ ਹੈ।
ਵਾਸਤਾ ਤਿੰਨ ਹੀ ਸੋ ਨਿਤ ਠਾਨੈ।
ਤੇ ਉਹ ਖਾਇਆ ਮਨ ਨਾ, ਸੁਣਿਆ ਮਨ ਦਾ ਤੇ ਨਾ ਖਾਇਆ, ਤੇ ਨਿਤਾ ਪ੍ਰਤ ਇਹਨਾਂ ਇੰਦਰੀਆਂ ਦੇ ਵਿੱਚ ਹੀ ਰਹਿੰਦਾ ਹੈ। ਹੋਰ ਜਿਹੜੇ ਵਿਕਾਰ ਭੋਗਣ ਵਾਸਤੇ, ਸੁੱਖਾਂ ਨੂੰ ਭੋਗਣ ਵਾਸਤੇ ਮਨ ਦੀ ਜਿਹੜੀ ਲਨ ਜਿਹੜੀ ਉਹ ਇੱਛਾ, ਉਹ ਅੱਗੇ ਇਸ ਤਰ੍ਹਾਂ ਵੱਧਦੀ ਹੈ।
ਸੁਣ ਦਿਜ ਹਵੇ ਹਰ ਦਾਸਨ ਦਾਸਾ।
ਮਾਰੇ ਕਹਿਣ ਲੱਗੇ ਪੰਡਿਤ, ਜਿਹੜਾ ਹਰੀ ਦੇ ਦਾਸਾਂ ਦਾ ਦਾਸ ਬਣ ਜਾਂਦਾ, ਸੇਵਕ ਬਣ ਜਾਂਦਾ ਹੈ,
ਬੰਦਾ ਸਦਾ ਪਾਏ ਸੁਖ ਰਾਸਾ।
ਜਿਹੜਾ ਗੁਰੂ ਪਰਮੇਸ਼ਰ ਨੂੰ ਨਮਸਕਾਰ ਕਰਦਾ ਹੈ ਨਾ, ਉਹਨੂੰ ਫਿਰ ਸਦਾ ਹੀ ਸੁਖ ਪ੍ਰਾਪਤ ਹੁੰਦੇ ਹਨ।
ਮਨ ਕੀ ਦਸ਼ਾ ਨਾ ਇੱਕ ਰਸ ਕਬ ਹੀ।
ਪਰ ਜਿਹੜੀ ਮਨ ਦੀ ਹਾਲਤ ਹੈ ਨਾ, ਮਨ ਦੀ ਜਿਹੜੀ ਦਸ਼ਾ ਹੈ, ਇਹ ਇੱਕ ਰਸ ਨਹੀਂ ਗਾ, ਇੱਕ ਟਕਾ ਦੇ ਵਿੱਚ ਨਹੀਂ ਹੈ, ਇਹਦੇ ਕਈ ਲਾ ਚੜਾ ਹੈ।
ਪਾਏ ਪਦਾਰਥ ਤੋਲਾ ਤਬ ਹੀ,
ਮਹਾਰੇ ਕਹਿੰਦੇ ਜੇ ਤਾਂ ਪਦਾਰਥ ਮਿਲ ਗਈ, ਕੋਈ ਖਜ਼ਾਨਾ ਮਿਲ ਗਿਆ ਤੇ ਫਿਰ ਤਾਂ ਉਸ ਗੁਰਬਾਣੀ ਦੇ ਸ਼ਬਦ ਦੇ ਅਰਥ ਹੀ ਚੱਲ ਰਹੇ ਨਾ, ਇਹ ਫਿਰ ਤੋਲਾ ਹੋ ਜਾਂਦਾ, ਇਹ ਮਹਾਨ ਬਣ ਜਾਂਦਾ, ਆਕੜ ਕੇ ਬੈਠ ਜਾਂਦਾ ਹੈ।
ਜਬ ਜਾਵਹਿ ਹਵੈ ਹਰਕ ਬਹੀਨਾ,
ਤੇ ਜਦੋਂ ਚਲੇ ਜਾਂਦੀ ਉਹ ਖਜ਼ਾਨਾ ਮਾਇਆ ਨਿਕਲ ਜਾਂਦੀ ਹੈ ਤੇ ਖੁਸ਼ੀ ਤੋਂ ਰਹਿਤ ਹੋ ਜਾਂਦਾ ਤੇ ਨਿਰਾਸ਼ ਹੋ ਜਾਂਦਾ ਹੈ।
ਮਾਸਾ ਸ਼ੋਕ ਵਿਖੇ ਤਹ ਚੀਨਾ,
ਕਿਉਂ ਕਰਕੇ ਜਿਹੜਾ ਸ਼ੋਕ ਹੋ ਜਾਣਾ ਮਨ ਨੂੰ ਕਿ ਮੇਰੇ ਤੋਂ ਇੰਨੀ ਮਾਇਆ ਸੀ, ਕੱਲ ਮੈਂ ਇੰਨਾ ਖਜ਼ਾਨੇ ਦਾ ਮਾਲਕ ਸਾ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ, ਉਹ ਜਿਹੜਾ ਗਮਾਂ ਦੇ ਵਿੱਚ ਚਲੇ ਜਾਣਾ, ਸੋਚਾਂ ਦੇ ਵਿੱਚ ਚਲੇ ਜਾਣਾ, ਉਹਨੂੰ ਕਹਿੰਦੇ ਮਾਸਾ ਹੋ ਗਿਆ, ਘੱਟ ਗਿਆ ਮਾਣੇ ਦਾ ਜਿਹੜਾ ਜਿਹੜਾ ਉਹ ਪਰੇਸ਼ਾਨੀ ਦੇ ਵਿੱਚ ਹੋ ਗਿਆ ਹੈ।
ਕਰੋ ਉਪਾਏ ਸਵਾਰਨ ਕਾਰਨ,
ਮਾਰੇ ਕਹਿੰਦੇ ਪੰਡਿਤ ਜੀ ਇਹ ਜਿਹੜਾ ਮਨ ਹੈ ਨਾ, ਇਹਨੂੰ ਸਵਾਰਨ ਵਾਸਤੇ, ਇਹਦਾ ਸੁਧਾਰ ਕਰਨ ਵਾਸਤੇ ਕੋਈ ਯਤਨ ਕਰਨਾ ਚਾਹੀਦਾ ਹੈ।
ਜਗਤੇ ਹੋਵੇ ਜੀਵ ਉਧਾਰਨ,
ਤੇ ਜਿਹੜਾ ਜੀਵ ਹੈ ਅੰਦਰ, ਜਿਹੜਾ ਅੰਤਰ ਆਤਮਾ ਹੈ, ਉਹਦਾ ਫਿਰ ਉਧਾਰ ਹੋਵੇਗਾ, ਮੁਕਤੀ ਹੋਵੇਗੀ।
ਦੋਹਰਾ ਸੁਣ ਪੰਡਿਤ ਕਰ ਬੰਦ ਕਹਿ ਨਮਸਕਾਰ ਪੱਗ ਕੀਨ,
ਕਹਿੰਦੇ ਕਿ ਵੱਡੇ ਭਾਗ ਜਾਗ ਪਿਆ ਜਿਹੜਾ ਪੰਡਿਤ ਸੀ, ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ।
ਮਹਾਂਪੁਰਖ ਜਾਣੇ ਹਿਰਦੇ ਇਨ ਸਮਕੋ ਨਾ ਪ੍ਰਵੀਨ,
ਜਾਣ ਲਿਆ ਕਿ ਇਸ ਸਮੇਂ ਦੇ ਵਿੱਚ, ਇਸ ਦੁਨੀਆਂ ਦੇ ਵਿੱਚ ਇਹਨਾਂ ਦੇ ਵਰਗਾ ਕੋਈ ਸਿਆਣਾ ਨਹੀਂ, ਇਹਨਾਂ ਦੇ ਵਰਗਾ ਕੋਈ ਸਮਰੱਥਾਵਾਨ ਨਹੀਂ ਹੈ। ਐਡੇ ਮਹਾਨ ਜਿਹੜੇ ਬਚਨ ਕੀਤੇ ਨੇ ਪੰਡਿਤ ਨੇ, ਇਹ ਗੱਲ ਨੂੰ ਜਾਣ ਲਿਆ ਹੈ, ਕਹਿੰਦੇ ਕਿ ਨਿਮਰਤਾ ਭਾਵਨਾ ਦੇ ਵਿੱਚ ਸਹਿਤ ਹੋ ਕੇ ਮੱਥਾ ਟੇਕ ਦਿੱਤਾ ਹੈ।
ਸੂਰਠਾ ਦੇਖ ਦੀਨਤਾ ਦਿਆਲ ਦਇਆ ਦ੍ਰਿਸ਼ਟ ਦਿਜ ਪਰ ਕਰੀ,
ਕਹਿੰਦੇ ਕਿ ਮਹਾਰਾਜ ਜੀ ਦੇ ਜੋ ਚਰਨਾਂ ਦੇ ਉੱਤੇ ਕਮਲਾਂ 'ਤੇ ਮੱਥਾ ਰੱਖਿਆ ਨਾ ਪੰਡਿਤ ਨੇ, ਨਿਮਰਤਾ ਭਾਵਨਾ ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਕਿ ਹੁਣ ਨਿਮਰਤਾ ਦੇ ਵਿੱਚ, ਪਿਆਰ ਦੇ ਵਿੱਚ ਆਇਆ, ਕਿਰਪਾ ਦੀ ਦ੍ਰਿਸ਼ਟੀ ਕਰ ਦਿੱਤੀ, ਸਤਿਗੁਰਾਂ ਨੇ ਨਿਗਾਹ ਕਰ ਦਿੱਤੀ ਹੈ।
ਜਗ ਕੇ ਬੰਧ ਵਿਸ਼ਾਲ ਛੁਟਕ ਗਏ ਤਤਕਾਲ ਤੇ,
ਜਿਹੜੇ ਸੰਸਾਰੀ ਨੂੰ ਬੰਧਨ ਪਏ ਹੋਏ ਸੀ ਨਾ, ਕੰਮਾਂ ਕਾਰਾਂ ਦੇ, ਮੋਹ ਦੇ ਆਦਿਕ, ਕਹਿੰਦੇ ਕਿ ਸਾਰਿਆਂ ਤੋਂ ਮੁਕਤ ਹੋ ਗਿਆ, ਇਹਦੇ ਬੰਧਨ ਛੁੱਟ ਗਏ, ਇਹਨੂੰ ਗਿਆਨ ਹੋ ਗਿਆ, ਸਤਿਗੁਰਾਂ ਨੇ ਬ੍ਰਹਮ ਦਾ ਗਿਆਨ ਦੇ ਦਿੱਤਾ ਸੁਸ਼ਿਆਮੇ ਬ੍ਰਾਹਮਣ ਨੂੰ।
ਚਾਉ ਪਈ ਖਿਜ ਕੇ ਮੂਲਾਪੁਰ ਮੈਂ ਗਇਓ,
ਕਹਿੰਦੇ ਕਿ ਜਦੋਂ ਵੇਖਿਆ ਕਿ ਮੈਂ ਤਾਂ ਇਹਨੂੰ ਸਮਝਾਉਣ ਵਾਸਤੇ ਲਿਆ ਤੇ ਵੀ ਹੁਣ ਗੱਲਾਂ ਬਾਤਾਂ ਦੇ ਵਿੱਚ ਆ ਗਿਆ ਤੇ ਇਹਨੇ ਵੀ ਮੱਥਾ ਟੇਕ ਦਿੱਤਾ, ਕਹਿੰਦੇ ਕਿ ਮੂਲਾ ਜਿਹੜਾ ਹੋਰ ਖਿਜਿਆ, ਗੁੱਸੇ ਦੇ ਵਿੱਚ ਆ ਗਿਆ, ਉੱਠ ਕਰਕੇ ਰੌਲਾ ਪਾਉਂਦਾ ਹੋਇਆ ਸੁਲਤਾਨਪੁਰ ਨੂੰ ਚੱਲ ਪਿਆ।
ਹੱਥ ਦੁੱਖ ਮਾਨ ਬਿਸਮ ਮਨ ਭਇਓ,
ਬੜਾ ਹੈਰਾਨ ਹੈ ਤੇ ਨਾਲੇ ਦੁਖੀ ਹੋ ਰਿਹਾ ਹੈ ਕਿ ਕੀ ਬਣਿਆ ਹੈ, ਜਿਨ੍ਹਾਂ ਨੂੰ ਸਮਝਾਉਣ ਵਾਸਤੇ ਲਿਆਈ ਉਹ ਵੀ ਮੱਥਾ ਟੇਕੀ ਜਾਂਦੇ ਨੇ, ਇਹ ਹੁਣ ਗੱਲ ਕੀ ਬਣੀ ਹੈ। ਮੂਲ ਚੰਦ ਜਿਹੜਾ ਬੜਾ ਪਰੇਸ਼ਾਨ ਤੇ ਹੈਰਾਨ ਹੈ।
ਕੇਤਕ ਦਿਨ ਤਨੀਆਂ ਕੇ ਪਾਸੂ,
ਸੁਲਤਾਨਪੁਰ ਦੇ ਵਿੱਚ ਆ ਗਿਆ ਜੰਗਲ ਤੋਂ, ਜਿੱਥੇ ਸਾਹਿਬ ਜੀ ਮੜੀਆਂ ਤੋਂ ਚੱਲ ਕੇ ਮੂਲ ਚੰਦ ਅਤੇ ਆਪਣੀ ਜਿਹੜੀ ਇਹਦੀ ਪੁੱਤਰੀ ਹੈ ਸੁਲੱਖਣੀ ਜੀ, ਸਤਿਗੁਰਾਂ ਦੇ ਮਹਿਲ, ਉਹਨਾਂ ਦੇ ਕੋਲ ਆਣ ਕੇ ਕੁਝ ਦਿਨ ਰਿਹਾ।
ਰਹੇ ਆਪ ਨਹਿ ਗਇਓ ਆਵਾਸੂ,
ਉੱਥੇ ਕੁਝ ਦਿਨ ਰਿਹਾ ਤੇ ਬਟਾਲੇ ਨਹੀਂ ਗਿਆ ਆਪਣੇ ਘਰ ਨੂੰ।
ਸ੍ਰੀ ਨਾਨਕ ਅਸਥਾਨ ਮਸਾਨਾ,
ਉੱਧਰ ਗੁਰੂ ਨਾਨਕ ਸਾਹਿਬ ਜੀ ਜਿਹੜਾ ਮਸਾਨਾ ਵਾਲਾ ਸਥਾਨ ਹੈ, ਸ਼ਮਸ਼ਾਨ ਘਾਟ ਹੈ, ਮੁਰਦਖਾਨਾ ਹੈ,
ਵੈਸੇ ਮਰੀਆਂ ਗੋਰ ਮਹਾਨਾ,
ਜਿੱਥੇ ਮੜੀਆਂ ਨੇ ਮੱਟੀਆਂ ਬਣਾਈਆਂ ਹੋਈਆਂ ਨੇ ਲੋਕਾਂ ਨੇ ਮੁਰਦੇ ਦੱਬ ਕਰਕੇ, ਉੱਥੇ ਬੈਠੇ ਹੋਏ ਨੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ।
ਜੇ ਨਰ ਜਾਣੈ ਮਨ ਕਛ ਭੇਵਾ,
ਜਿਹੜੇ ਤਾਂ ਕੋਈ ਉੱਥੋਂ ਦੇ ਲੋਕ ਰਹਿਣ ਵਾਲੇ ਕੋਈ ਇੱਕ ਦੋ ਮਨ ਦੇ ਵਿੱਚ ਸਤਿਗੁਰਾਂ ਦੇ ਮਹਿਮਾ ਨੂੰ, ਵਡਿਆਈ ਨੂੰ ਜਿਹੜਾ ਕੋਈ ਜਾਣਦਾ ਹੈ,
ਬੰਦਨ ਕਰ ਗਵਨੈ ਜਗ ਦੇਵਾ,
ਉੱਥੇ ਚਲੇ ਜਾਂਦੇ ਨੇ ਮੜੀਆਂ ਕਬਰਾਂ, ਮੱਥਾ ਟੇਕ ਕੇ ਆਉਂਦੇ ਨੇ ਸਤਿਗੁਰਾਂ ਨੂੰ, ਜਿਨ੍ਹਾਂ ਨੂੰ ਕੋਈ ਸੋਭਾ ਦਾ ਪਤਾ ਹੈ।
ਅਸ ਪ੍ਰਕਾਰ ਰਹੇ ਵਹਿਰ ਅਸੀਨੇ,
ਇਸ ਪ੍ਰਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੜੀਆਂ ਦੇ ਵਿੱਚ ਸਜੇ ਹੋਏ ਹਨ।
ਬੀਤ ਗਏ ਜਬ ਤੀਨ ਮਹੀਨੇ,
ਕਹਿੰਦੇ ਕਿ 3 ਮਹੀਨੇ ਬਤੀਤ ਹੋ ਗਏ ਇੱਕ ਰਸ ਉੱਥੇ ਸਜਿਆ ਨੂੰ।
ਲਖਮੀ ਦਾਸ ਜਨਮ ਤਬਲੀਨੋ,
ਇੱਧਰ ਜੋ ਸਤਿਗੁਰਾਂ ਦੇ ਮਹਿਲ ਨੇ, ਮਾਤਾ ਸੁਲੱਖਣੀ ਜੀ ਤੇ ਸਤਿਗੁਰਾਂ ਦੇ ਦੋ ਸਾਹਿਬਜ਼ਾਦੇ ਨੇ, ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋ ਚੁੱਕਾ ਹੈ ਅਤੇ ਸਤਿਗੁਰੂ ਜੀ ਮੜਿਆਂ ਦੇ ਵਿੱਚ ਬੈਠਿਆਂ ਨੂੰ 3 ਮਹੀਨੇ ਹੋ ਗਏ ਨੇ। ਇਹ ਜਿਹੜੇ ਦੂਸਰੇ ਸਾਹਿਬਜ਼ਾਦੇ ਨੇ ਬਾਬਾ ਲਖਮੀ ਦਾਸ ਜੀ, ਉਹਨਾਂ ਦਾ ਜਨਮ ਹੋ ਗਿਆ।
ਸਭ ਪਰਿਵਾਰ ਹਰਖ ਮਨ ਕੀਨੋ,
ਬੇਬੇ ਨਾਨਕੀ ਤੋਂ ਲੈ ਕੇ ਭਾਈਆ ਜੈ ਰਾਮ ਜੀ ਆਦਿਕ ਜਿੰਨਾ ਪਰਿਵਾਰ ਸੀ, ਖੁਸ਼ੀ ਹੋਈ ਹੈ ਸਾਰੇ ਪਰਿਵਾਰ ਦੇ ਵਿੱਚ।
ਭਾਈ ਸੁਲੱਖਣੀ ਪ੍ਰਾਚ ਦਿਸ਼ਾ ਸੀ,
ਕਹਿੰਦੇ ਕਿ ਜਿਹੜੋ ਮਾਤਾ ਸੁਲੱਖਣੀ ਜੀ, ਜਦੋਂ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ ਹੈ ਨਾ, ਕਹਿੰਦੇ ਕਿ ਸਰੀਰ ਦੇ ਚਿਹਰੇ ਦੇ ਉੱਤੇ ਇੰਨਾ ਪ੍ਰਕਾਸ਼ ਲਾਲੀ ਆਈ ਹੈ, ਜਦੋਂ ਚੜ੍ਹਦਾ ਸੂਰਜ ਵੇਖੀ ਨਾ ਸਵੇਰੋ ਸਵੇਰ, ਅਤੇ ਆਕਾਸ਼ ਦੇ ਵਿੱਚ ਲਾਲੀ ਹੁੰਦੀ ਹੈ ਅਤੇ ਪ੍ਰਕਾਸ਼ ਹੁੰਦਾ ਹੈ, ਜਦੋਂ ਰਾਤ ਨੂੰ ਚੰਦਰਮਾ ਚੜ੍ਹਦਾ ਨਾ ਉਦੋਂ ਵੀ ਪ੍ਰਕਾਸ਼ ਹੁੰਦਾ ਹੈ। ਉਦੋਂ ਕਹਿੰਦੇ ਕਿ ਇਸੇ ਤਰ੍ਹਾਂ ਬਹੁਤਾ ਜਿਹੜਾ ਪ੍ਰਕਾਸ਼ ਹੈ ਮਾਤਾ ਸੁਲੱਖਣੀ ਦੇ ਸਰੀਰ ਅਤੇ ਚਿਹਰੇ 'ਤੇ ਪ੍ਰਕਾਸ਼ ਹੋਇਆ ਹੈ।
ਉਗੇ ਸੂਰ ਸੱਸ ਜਨ ਜਸ ਰਾਸੀ,
ਮਾਨੋ ਕਿ ਸੋਭਾ ਨੂੰ ਵਧਾਉਣ ਵਾਸਤੇ ਜਿਸ ਤਰ੍ਹਾਂ ਸੂਰਜ ਅਤੇ ਚੰਦਰਮਾ ਪ੍ਰਗਟ ਹੋ ਪਏ ਹੁਣ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ।
ਗੁਰ ਕੇ ਟਿਕ ਜਾਏ ਸੁਨਾਵਾ,
ਕਿਸੇ ਨੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਦੱਸਿਆ।
ਮਨ ਜਿਨ ਕੋ ਰਸ ਏਕ ਸੁਹਾਵਾ,
ਕੇ ਮਹਾਰਾਜ ਆਪ ਜੀ ਦੇ ਘਰ ਦੇ ਵਿੱਚ ਸਾਹਿਬਜ਼ਾਦਾ ਪੈਦਾ ਹੋਇਆ, ਸਤਿਗੁਰਾਂ ਨੇ ਅਣਸੁਣੀ ਕਰ ਦਿੱਤੀ ਹੈ, ਕੋਈ ਖੁਸ਼ੀ ਨਹੀਂ ਹੈ, ਕੋਈ ਚਾਅ ਨਹੀਂ ਚੜ੍ਹਾਇਆ, ਇੱਕ ਰਸ ਬੈਠੇ ਹੋਏ ਸੁਣ ਲਿਆ ਕਿ ਸਾਹਿਬਜ਼ਾਦੇ ਨੇ ਜਨਮ ਲਿਆ ਹੈ, ਪਰ ਜਿਹੜੀ ਪਹਿਲਾਂ ਬਿਰਤੀ ਸੀ ਉਸੇ ਬਿਰਤੀ ਦੇ ਵਿੱਚ ਟਿਕੇ ਹੋਏ ਹਨ।
ਦੋਹਰਾ ਪਾਵ ਨਾ ਪਾਵੇ ਪੁਰ ਵਿਖੇ ਅਤ ਪਾਵਨ ਉਦਿਆਨ,
ਕਹਿੰਦੇ ਕਿ ਹੁਣ ਮੜੀਆਂ ਕਬਰਾਂ ਨੂੰ ਪਵਿੱਤਰ ਸਮਝ ਕਰਕੇ ਬੈਠੇ ਹੋਏ ਨੇ, ਅਤੇ ਪਿੰਡ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਮਹਾਰਾਜ ਜੀ ਚਰਨ ਪਾਉਂਦੇ ਹੀ ਨਹੀਂ, ਇੱਧਰ ਨੂੰ ਆ ਹੀ ਨਹੀਂ ਰਹੇ।
ਵੈਸੇ ਨਿਸ ਬਾਸੁਰ ਤਹਾਂ ਉਧਰੇ ਸਰਬ ਮਸਾਨ,
ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਉੱਥੇ ਬੈਠੇ ਨੇ, ਕਿਉਂ ਕਰਕੇ ਦੁਨੀਆਂ ਦਾ ਉਧਾਰ ਕਰਨ ਵਾਸਤੇ ਆਏ ਨੇ। ਜਿੰਨੇ ਉੱਥੇ ਮੁਰਦੇ ਹੈ ਨਾ, ਜਿੰਨਿਆਂ ਦੇ ਸੰਸਕਾਰ ਹੋਏ ਨੇ, ਜਿੰਨੇ ਮੁਰਦੇ ਉੱਥੇ ਕਬਰਾਂ ਦੇ ਵਿੱਚ ਦੱਬੇ ਹੋਏ ਨੇ ਨਾ, ਕਹਿੰਦੇ ਕਿ ਮਹਾਰਾਜ ਜੀ ਦੇ ਚਰਨ ਪੈਣ ਦੇ ਨਾਲ, ਉੱਥੇ ਬੰਦਗੀ ਕਰਨ ਦੇ ਨਾਲ, ਬੈਠਣ ਦੇ ਨਾਲ ਸਾਰਿਆਂ ਦਾ ਉਧਾਰ ਹੋ ਗਿਆ, ਸਾਰਿਆਂ ਨੂੰ ਮੁਕਤ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਕਿਉਂ ਕਰਕੇ ਸਮਰੱਥਾ ਹੈ ਨਾ ਸਤਿਗੁਰਾਂ ਦੇ ਵਿੱਚ ਮਹਾਨ, ਕਿ ਜੀਵਾਂ ਦਾ ਉਧਾਰ ਕਰਨਾ ਹੈ। ਜਿਉਂਦਿਆਂ ਨੂੰ ਤਾਂ ਉਪਦੇਸ਼ ਦੇ ਕੇ ਮਹਾਰਾਜ ਜੀ ਤਾਰ ਹੀ ਰਹੇ ਨੇ, ਅਤੇ ਜਿਹੜੇ ਜਾ ਚੁੱਕੇ ਆ ਉਹਨਾਂ ਦਾ ਵੀ ਉਧਾਰ ਕਰੀ ਜਾਂਦੇ ਨੇ ਮਹਾਰਾਜ ਜੀ, ਉਹਨਾਂ ਦੀਆਂ ਕਬਰਾਂ 'ਤੇ ਬੈਠ ਕਰਕੇ ਉਹਨਾਂ ਨੂੰ ਮੁਕਤ ਕਰੀ ਜਾਂਦੇ ਨੇ। ਇਸੇ ਕਰਕੇ ਹੀ ਮਹਾਰਾਜ ਜੀ ਦੇ ਕਈ ਨਾਮ ਨੇ, ਕਿਰਪਾਲੂ, ਦਿਆਲੂ, ਮਹਾਨ, ਪਰਉਪਕਾਰੀ, ਤਰਸ ਕਰਨ ਵਾਲੇ, ਕਿਰਪਾ ਦੇ ਘਰ, ਬਹੁਤ ਨਾਮ ਨੇ। ਜਿਹੋ ਜਿਹੋ ਜੀ ਪਰਮੇਸ਼ੁਰ ਨੇ ਕੰਮ ਕੀਤੇ, ਉਹੋ ਜਿਹੇ ਪ੍ਰੇਮੀਆਂ ਨੇ ਨਾਮ ਰੱਖ ਦਿੱਤੇ। ਇਸ ਵਾਸਤੇ ਅੱਜ ਦੀ ਹਾਜ਼ਰੀ ਇੱਥੋਂ ਤੱਕ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਕਾ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਪਾਵ ਨਾ ਪਾਵੇ ਪੁਰ ਵਿਖੇ ਅਤ ਪਾਵਨ ਉਦਿਆਨ, ਵੈਸੇ ਨਿਸ ਬਾਸੁਰ ਤਹਾਂ ਉਧਰੇ ਸਰਬ ਮਸਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।